ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਮੁਕਤਿੰਦਰ ਸਿੰਘ ਤੁਹਾਡੇ ਨਾਲ ਗੱਲਬਾਤ ਕਰਨ ਲਈ ਫਿਰ ਹਾਜ਼ਰ ਹੋਇਆ। ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਬਜ਼ੁਰਗਾਂ ਦੀਆਂ ਪ੍ਰੋਬਲਮਸ ਬਾਰੇ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਘਰਾਂ 'ਚ ਬਜ਼ੁਰਗ ਹੁੰਦੇ ਨੇ ਅਤੇ ਉਹਨਾਂ ਦੀ ਥਾਇਰਾਇਡ ਦੀ, ਬਲੱਡ ਪ੍ਰੈਸ਼ਰ ਦੀ, ਡਿਪਰੈਸ਼ਨ ਦੀ, ਪੇਟ ਗੈਸ ਦੀ, ਯੂਰਿਨ ਦੀ, ਕਈ ਤਰ੍ਹਾਂ ਦੀਆਂ ਦਵਾਈਆਂ ਚੱਲਦੀਆਂ ਹੁੰਦੀਆਂ ਔਰ ਫਿਰ ਵੀ ਉਹ ਇਹ ਕੰਪਲੇਂਟ ਕਰਦੇ ਨੇ ਕਿ ਮੈਂ ਠੀਕ ਨਹੀਂ ਹਾਂ। ਹੁਣ ਉਸ ਕੇਸ 'ਚ ਅਗਰ ਆਪਾਂ ਉਹਨਾਂ ਨੂੰ ਕੈਮਿਸਟ ਕੋਲ ਜਾਂ ਡਾਕਟਰ ਕੋਲ ਲੈ ਕੇ ਜਾਂਦੇ ਹਾਂ ਤਾਂ ਉਹ ਹੋਰ ਦਵਾਈਆਂ ਵਧਾ ਦਿੰਦੇ ਨੇ ਔਰ ਬਹੁਤੀ ਵਾਰੀ ਇਹ ਹੁੰਦਾ ਕਿ ਉਹ ਜਿਹੜੀਆਂ ਦਵਾਈਆਂ ਹੀ ਉਹਨਾਂ ਦੇ ਪੇਟ ਖਰਾਬ ਦਾ ਕਾਰਨ ਹੁੰਦੀਆਂ ਨੇ। ਦਵਾਈਆਂ ਕਰਕੇ ਹੀ ਉਹਨਾਂ ਨੂੰ ਖਾਂਸੀ ਹਲਕੀ ਹਲਕੀ ਰਹਿ ਹੁੰਦੀ ਹੈ। ਜਿਸ ਤਰ੍ਹਾਂ ਮੇਰੇ ਕੋਲ ਪਿੱਛੇ ਜੇ ਇੱਕ ਬਜ਼ੁਰਗ ਲਿਆਏ, ਉਹਨਾਂ ਦੀ ਬਲੱਡ ਪ੍ਰੈਸ਼ਰ ਦੀ ਦਵਾਈ ਪਿਛਲੇ 20 ਸਾਲ ਤੋਂ ਚੱਲ ਰਹੀ ਸੀ, ਹੁਣ ਉਹਨਾਂ ਨੂੰ ਖਾਂਸੀ ਰਹਿਣੀ ਸ਼ੁਰੂ ਹੋ ਗਈ। ਉਹਨਾਂ ਨੇ ਸਾਰੇ ਟੈਸਟ ਕਰਾਏ, ਐਕਸਰੇ ਕਰਾਇਆ, ਜੇ ਹੋਰ ਵੀ ਜਿੰਨੇ ਟੈਸਟ ਸੀ ਸਾਰੇ ਕਰਾਏ, ਪਰ ਉਹਨਾਂ ਦੀ ਖਾਂਸੀ ਠੀਕ ਹੀ ਨਾ ਹੋਵੇ। ਕਫ ਸਿਰਪ ਲੈ ਕੇ ਉਹ ਸੁਸਤ ਹੋਣ ਲੱਗ ਗਏ। ਤਾਂ ਮੇਰੇ ਕੋਲ ਜਦੋਂ ਲਿਆਏ, ਅਸੀਂ ਉਹਨਾਂ ਦੀ ਸਾਰੀ ਹਿਸਟਰੀ ਧਿਆਨ ਨਾਲ ਸਮਝ ਕੇ, ਮੈਨੂੰ ਲੱਗਾ ਕਿ ਸ਼ਾਇਦ ਇਹਨਾਂ ਦੀ ਜਿਹੜੀ ਬਲੱਡ ਪ੍ਰੈਸ਼ਰ ਦੀ ਦਵਾਈ ਹੈ ਉਹ ਇਹਨਾਂ ਦੇ ਖੰਘ ਦਾ ਕਾਰਨ ਹੈ। ਔਰ ਉਸੇ ਤਰ੍ਹਾਂ ਜਦੋਂ ਅਸੀਂ ਉਹਨਾਂ ਦੀ ਬਲੱਡ ਪ੍ਰੈਸ਼ਰ ਦੀ ਦਵਾਈ ਥੋੜ੍ਹੀ ਘਟਾਈ, ਥੋੜ੍ਹਾ ਸਾਲਟ ਚੇਂਜ ਕੀਤਾ, ਤਾਂ ਉਹਨਾਂ ਦੀ ਖਾਂਸੀ ਠੀਕ ਹੋ ਗਈ, ਜਿਹੜੀ 2 ਸਾਲ ਤੋਂ ਨਹੀਂ ਸੀ ਠੀਕ ਹੋ ਰਹੀ। ਉਹਨਾਂ ਦੇ ਗਲੇ 'ਚ ਵੀ ਕੋਈ ਪ੍ਰੋਬਲਮ ਨਹੀਂ ਸੀ, ਚੈਸਟ 'ਚ ਵੀ ਕੋਈ ਪ੍ਰੋਬਲਮ ਨਹੀਂ ਸੀ। ਇਸੇ ਤਰ੍ਹਾਂ ਇੱਕ ਮੇਰੇ ਕੋਲ ਹੋਰ ਪੇਸ਼ੈਂਟ ਆਏ, ਉਹਨਾਂ ਦੇ ਵਿੱਚ ਜਿਹੜੀ ਬਲੱਡ ਪ੍ਰੈਸ਼ਰ ਦੀ ਉਹਨਾਂ ਦੀ ਦਵਾਈ ਚੱਲ ਰਹੀ ਸੀ, ਉਹਦੇ ਕਰਕੇ ਉਹਨਾਂ ਦਾ ਪੇਟ ਖਰਾਬ ਰਹਿੰਦਾ ਸੀ। ਜਦੋਂ ਡਾਕਟਰ ਕੋਲ ਗਏ, ਡਾਕਟਰ ਨੇ ਪੇਟ ਖਰਾਬ ਦੀ ਦਵਾਈ, ਖਾਲੀ ਪੇਟ ਵਾਲੀ ਐਸੀਡਿਟੀ ਵਾਲੀ ਦਵਾਈ ਸ਼ੁਰੂ ਕਰਤੀ, ਐਂਟਾਸਿਡ ਸ਼ੁਰੂ ਕਰਤਾ, ਕਬਜ਼ ਦੀ ਦਵਾਈ ਸ਼ੁਰੂ ਕਰਤੀ, ਤਾਂ ਉਹ ਸਾਰਾ ਕੁਛ ਹੋਣ ਕਰਕੇ ਕੀ ਹੋਇਆ, ਅਤੇ ਉਹਨਾਂ ਦੀ ਸਿਹਤ ਦੇ ਉੱਤੇ ਜਿਹੜੀਆਂ ਉਹ ਇੰਨੀਆਂ ਸਾਰੀਆਂ ਦਵਾਈਆਂ ਖਾਂਦੇ ਨੇ, ਉਹਨਾਂ ਦੀ ਸਿਹਤ 'ਤੇ ਅਸਰ ਪੈਂਦਾ ਔਰ ਉਹ ਠੀਕ ਫਿਰ ਵੀ ਨਹੀਂ ਮਹਿਸੂਸ ਕਰਦੇ। ਇਸ ਕੇਸ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਕਿਉਂਕਿ ਤੁਹਾਡੇ ਆਲੇ ਦੁਆਲੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਬਜ਼ੁਰਗ ਹੋਣਗੇ ਜਿਨ੍ਹਾਂ 'ਚ ਤੁਸੀਂ ਇਸ ਤਰ੍ਹਾਂ ਦੀ ਸਿਮਿਲਰ ਪ੍ਰੋਬਲਮ ਫੇਲ ਕਰ ਰਹੇ ਹੋਵੋਗੇ, ਫੇਸ ਕਰ ਰਹੇ ਹੋਵੋਗੇ, ਤਾਂ ਉਸ ਕੇਸ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਉਹਦੇ 'ਚ ਆਪਾਂ ਹੋਮਿਓਪੈਥਿਕ ਦਵਾਈ ਉਹਨਾਂ ਦੀਆਂ ਚਲਦੀਆਂ ਦਵਾਈਆਂ ਦੇ ਨਾਲ ਐਡ ਕਰ ਸਕਦੇ ਹਾਂ। ਫਿਰ ਕੋਈ ਪੁੱਛੇਗਾ ਫਾਇਦਾ ਕੀ, ਹੋਮਿਓਪੈਥੀ ਵੀ ਲੈਣੀ ਹੈ ਅਤੇ ਐਲੋਪੈਥੀ ਵੀ ਨਾਲ ਲੈਣੀ ਹੈ। ਐਲੋਪੈਥੀ ਜਿਹੜੀ ਦਵਾਈ ਹੈ ਉਹ ਉਹਨਾਂ ਦੇ ਉੱਤੇ ਉਹਨਾਂ ਦੇ ਸਰੀਰ ਦਾ ਬੈਲੈਂਸ ਬਣਿਆ ਹੋਇਆ ਔਰ ਐਲੋਪੈਥਿਕ ਦਵਾਈ ਤੁਸੀਂ ਜਿਉਂ ਜਿਉਂ ਦੇ ਰਹੇ ਹੋ ਉਹਨਾਂ ਨੂੰ ਸਾਈਡ ਇਫੈਕਟਸ ਆ ਰਹੇ ਨੇ। ਹੁਣ ਹੋਮਿਓਪੈਥਿਕ ਦਵਾਈ ਦੇਣ ਨਾਲ ਆਪਾਂ ਇਹ ਕੰਮ ਕਰ ਸਕਦੇ ਹਾਂ ਕਿ ਉਹਨਾਂ ਦੇ ਜਿਹੜੇ ਸਾਈਡ ਇਫੈਕਟਸ ਨੇ ਉਹਨਾਂ ਨੂੰ ਘਟਾ ਕੇ, ਅਤੇ ਜੇ ਹੋਮਿਓਪੈਥਿਕ ਦਵਾਈ ਉਹਨਾਂ ਨੂੰ ਸੈੱਟ ਬਹਿ ਜਾਂਦੀ ਹੈ ਤਾਂ ਉਹਨਾਂ ਦੀਆਂ ਜਿਹੜੀਆਂ ਚੱਲ ਰਹੀਆਂ ਦਵਾਈਆਂ 'ਚੋਂ ਕੁਛ ਕੁ ਦਵਾਈਆਂ ਘਟਾਈਆਂ ਜਾ ਸਕਦੀਆਂ। ਉਹ ਜਿਹੜੀਆਂ ਕੁਛ ਕੁ ਘਟਾਵਾਂਗੇ ਉਹਦੇ ਨਾਲ ਹੀ ਉਹਨਾਂ ਦੇ ਸਰੀਰ ਨੂੰ ਬਹੁਤ ਰਾਹਤ ਹੋਏਗੀ। ਦੂਸਰੀ ਗੱਲ ਕੀ ਹੈ ਕਿ ਆਪਾਂ ਆਮ ਤੌਰ 'ਤੇ ਜਦੋਂ ਡਾਕਟਰਸ ਕੋਲ ਬਜ਼ੁਰਗਾਂ ਨੂੰ ਬਹੁਤੀ ਵਾਰੀ ਤਾਂ ਲਿਜਾ ਨਹੀਂ ਸਕਦੇ, ਅਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਡਾਕਟਰਸ ਅੱਛੀ ਤਰ੍ਹਾਂ ਗੱਲ ਨਹੀਂ ਕਰਦੇ, ਉਹਨਾਂ ਨੂੰ ਇੱਦਾਂ ਮਹਿਸੂਸ ਹੁੰਦਾ ਕਿ ਸਾਡੀ ਪੂਰੀ ਗੱਲ ਸੁਣੀ ਨਹੀਂ ਗਈ। ਤਾਂ ਹੋਮਿਓਪੈਥਿਕ ਦਵਾਈ ਦਾ ਜਿਹੜਾ ਹੋਮਿਓਪੈਥਿਕ ਇਲਾਜ ਪ੍ਰਣਾਲੀ ਹੈ, ਇਫੈਕਟ ਹੋਮਿਓਪੈਥੀ ਦੇ ਕਲੀਨਿਕਸ ਵਿੱਚ ਅਸੀਂ ਕੀ ਕਰਦੇ ਹਾਂ ਕਿ ਅਸੀਂ ਮਰੀਜ਼ ਦੀ ਗੱਲ ਨੂੰ ਬਹੁਤ ਧਿਆਨ ਨਾਲ ਸੁਣਦੇ ਹਾਂ। ਸਾਡਾ ਲੋਗੋ ਹੈਗਾ ਵੀ ਲਿਸਨ, ਵੀ ਅੰਡਰਸਟੈਂਡ, ਵੀ ਟ੍ਰੀਟ, ਅਤੇ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਇਆ ਅਸੀਂ ਮਰੀਜ਼ ਨੂੰ ਬਹੁਤ ਧਿਆਨ ਨਾਲ ਸੁਣਦੇ ਹਾਂ। ਤੁਸੀਂ ਦੇਖਿਆ ਹੋਣਾ ਜਦੋਂ ਤੁਸੀਂ ਕਿਸੇ ਹੋਮਿਓਪੈਥਿਕ ਡਾਕਟਰ ਕੋਲ ਜਾਂਦੇ ਹੋ ਤਾਂ ਡਾਕਟਰ ਤੁਹਾਡੀ ਗੱਲ ਨੂੰ ਬਹੁਤ ਜ਼ਿਆਦਾ ਡਿਟੇਲ 'ਚ ਹਿਸਟਰੀ ਲੈਂਦੇ ਨੇ, ਪੂਰੀ ਸਾਰੀ ਗੱਲ ਸੁਣਦੇ ਨੇ। ਉਹ ਇੱਕ ਪ੍ਰੋਸੈਸ ਹੁੰਦੀ ਹੈ ਕਿ ਜਦੋਂ ਅਸੀਂ ਮਰੀਜ਼ ਨੂੰ ਸੁਣਾਂਗੇ, ਕਿਉਂਕਿ ਆਮ ਤੌਰ 'ਤੇ ਅੱਜ ਦਾ ਜੋ ਪ੍ਰਚਲਨ ਕੀ ਹੈ ਕਿ ਮਰੀਜ਼ ਆਇਆ, ਮਰੀਜ਼ ਨੇ ਤਕਲੀਫਾਂ ਦੱਸੀਆਂ, ਮਰੀਜ਼ ਨੂੰ ਟੈਸਟ ਲਿਖਤੇ, ਮਹਿੰਗੇ ਮਹਿੰਗੇ ਟੈਸਟ ਲਿਖਤੇ, ਟੈਸਟਾਂ 'ਚੋਂ ਜੋ ਕੁਛ ਗਲਤ ਆਇਆ ਉਹਦੇ ਮੁਤਾਬਕ ਉਹਨਾਂ ਦੀ ਦਵਾਈ ਸ਼ੁਰੂ ਕਰਤੀ, ਬਟ ਮਰੀਜ਼ ਨੂੰ ਤਸੱਲੀ ਨਹੀਂ ਹੋਈ ਕਿ ਮੇਰੀ ਡਾਕਟਰ ਨੇ ਪੂਰੀ ਗੱਲ ਸੁਣੀ ਨਹੀਂ, ਮੈਨੂੰ ਸਮਝਿਆ ਨਹੀਂ। ਇੱਕ ਹੁੰਦਾ ਬਿਮਾਰੀ ਦਾ ਇਲਾਜ ਕਰਨਾ, ਇੱਕ ਹੁੰਦਾ ਬਿਮਾਰ ਦਾ, ਮਰੀਜ਼ ਦਾ ਇਲਾਜ ਕਰਨਾ। ਸੋ ਹੋਮਿਓਪੈਥੀ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਮਰੀਜ਼ ਦਾ ਇਲਾਜ ਕਰੀਏ, ਨਾ ਕਿ ਇਕੱਲੀ ਬਿਮਾਰੀ ਦਾ ਇਲਾਜ, ਕਿਉਂਕਿ ਸਿੰਪਟੋਮੈਟਿਕ ਟ੍ਰੀਟ ਹੋਣਾ ਸਿੰਪਟੋਮੈਟਿਕ ਟ੍ਰੀਟਮੈਂਟ ਹੀ ਹੈ। ਪਰ 3 ਐਡਵਾਂਟੇਜ ਹੋ ਗਏ। ਨੰਬਰ 1, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਜਿਹੜੀਆਂ ਐਲੋਪੈਥਿਕ ਦਵਾਈਆਂ ਨੇ, ਜੇ ਕਿਸੇ ਨੂੰ ਥਾਇਰਾਇਡ ਹੈ, ਪੇਟ ਗੈਸ ਹੈ, ਜਾਂ ਮੰਨ ਲਓ ਉਹਨਾਂ ਨੂੰ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਹੁਣ ਉਹਦੇ 'ਚ ਐਲੋਪੈਥਿਕ ਦਵਾਈ ਲਾਈਫ ਲੌਂਗ ਹੈ ਵੀ ਜਦੋਂ ਤੱਕ ਸਾਹ ਚੱਲਣੇ ਨੇ ਦਵਾਈਆਂ ਨਾਲ ਚੱਲਣੀਆਂ। ਪਰ ਹੋਮਿਓਪੈਥੀ ਦੇ ਵਿੱਚ ਇਹ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਕਿ ਇੱਕ ਤਾਂ ਉਹਨਾਂ ਦਵਾਈਆਂ ਦੇ ਜੋ ਸਾਈਡ ਇਫੈਕਟਸ ਨੇ, ਅਗਰ ਕਿਸੇ ਬਜ਼ੁਰਗ ਦੀਆਂ ਮੰਨ ਲਓ 4 ਗੋਲੀਆਂ ਵੀ ਘੱਟ ਗਈਆਂ ਤਾਂ ਉਹ ਸਾਈਡ ਇਫੈਕਟਸ ਤੋਂ ਬਚ ਗਏ। ਦੂਸਰਾ, ਇਹਦੇ 'ਚ ਮਰੀਜ਼ ਦੀ ਤਸੱਲੀ ਜ਼ਿਆਦਾ ਹੈ, ਦਵਾਈ ਲੈਣੀ ਸੌਖੀ ਹੈ ਔਰ ਮਰੀਜ਼ ਨੂੰ ਜਿਹੜਾ ਇਲਾਜ ਕਰਦੇ ਹਾਂ ਅਸੀਂ ਉਹਦੇ ਨਾਲ ਉਹਦੀ ਬਿਮਾਰੀ ਠੀਕ ਹੋਣ ਦੇ ਵੀ ਚਾਂਸਿਸ ਨੇ। ਐਲੋਪੈਥੀ 'ਚ ਕੋਈ ਚਾਂਸ ਨਹੀਂ ਠੀਕ ਹੋਣ ਦਾ। ਇਸ ਕਰਕੇ ਮੈਂ ਸਾਰਿਆਂ ਨੂੰ ਇਹ ਕਰਦਾ ਕਿ ਜਿਹੜੇ ਈਵਨ ਮੈਂ ਦੇਖਿਆ ਕਈ ਲੋਕ NRIs ਨੇ ਜਿਹੜੇ ਬਾਹਰ ਰਹਿੰਦੇ ਨੇ, ਉਹਨਾਂ ਨੂੰ ਪਿੱਛੋਂ ਬਜ਼ੁਰਗਾਂ ਦਾ ਬੜਾ ਫਿਕਰ ਰਹਿੰਦਾ, ਤਾਂ ਉਹ ਅਗਰ ਆਪਣੀ ਬਿਮਾਰੀ ਆਪਣੇ ਬਜ਼ੁਰਗਾਂ ਦਾ ਇਲਾਜ ਹੋਮਿਓਪੈਥੀ ਦੇ ਨਾਲ ਨਾਲ ਸ਼ੁਰੂ ਕਰਨ ਤਾਂ ਉਹਨਾਂ ਨੂੰ ਆਪਣੇ ਆਪ ਹੀ ਦੇਖਣ 'ਚ ਪਤਾ ਲੱਗ ਜਾਏਗਾ ਕਿ ਇਸ ਦਵਾਈ ਨਾਲ ਉਹਨਾਂ ਨੂੰ ਕਿੰਨਾ ਫਰਕ ਪੈਂਦਾ। ਆਸ ਹੈ ਇਹ ਜਾਣਕਾਰੀ ਤੁਹਾਡੇ ਅਤੇ ਤੁਹਾਡੇ ਬਜ਼ੁਰਗਾਂ ਲਈ ਬਹੁਤ ਲਾਹੇਵੰਦ ਸਾਬਤ ਹੋਏਗੀ। ਅੱਗੋਂ ਫਿਰ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗਾ। ਸਤਿ ਸ਼੍ਰੀ ਅਕਾਲ।